ਸਹੁ ਸਲ ਗੁਰ ਸੇਵੀਐ ਅਹਨ ਸਤਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਵ ਸਿਖ ਸੰਬੰਧੀ ਨੂਰ ਅਰਸਹੁ ਪੁਰਸਹੁ ਚੱਟੀਐ ਸੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦ ਸਾਹੂ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਸਲੋਕ 12 ਤੇ ਵਧੀਕ ਮਹੱਲਾ ਪਹਿਲਾ ਓ ਤੰਗੀ ਪੈਵੋ ਹਰੀ ਗਹਿਰੀ ਗੰਭੀਰੀ ਸੁਸਰ ਸੁਹਿਆ ਕਿਬ ਕਰੀ ਨਿਮਨ ਨ ਜਾਏ ਥਨੀ ਗੱਚ ਜੇ ਲੱਗਾ ਗਿਦਬੜੀ ਸਖੀਏ ਤੌਲ ਹਰੀ ਸੇ ਪੀ ਟਹਿੰਦੇ ਡਿੱਠ ਮੈਂ ਮੁੰਦ ਗਰਭ ਥਨੀ ਵਿਥਨੀ ਸੁਣ ਅਮੰਦੇ ਹਰ ਨਾਖੀਏ
ਪਰਮ ਸਤਿਕਾਰਯੋਗ ਪਦਤ ਪਾਵਨ ਕਿਰਪਾ ਨਿਧਾਨ ਭਗਤ ਵਤਸਲ ਗੁਰੂ ਗਰੀਬ ਨਿਵਾਜ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਜ ਬੈਠੇ ਗੁਰੂ ਰੂਪ ਸਾਧ ਸੰਗਤ ਜੀ ਆਓ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਬੜੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਦਾ ਆਨੰਦ ਮਾਣ ਰਹੇ ਸੀ ਔਰ ਕਵੀਸਰੀ ਜਥੇ ਕੋਲੋਂ ਗੁਰ ਇਤਿਹਾਸ ਦਾ ਆਨੰਦ ਮਾਣਿਆ ਹੈ। ਆਓ ਹੁਣ ਜੋ ਲੜੀਵਾਰ ਕਥਾ ਚੱਲ ਰਹੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਕਿਰਪਾ ਕਰਕੇ ਆਪ ਕਰਵਾ ਰਹੇ ਹਨ ਸੋ ਉਹਨੂੰ ਸੁਣ ਕੇ ਆਪਣਾ ਜੀਵਨ ਸਫਲਾ ਕਰੀਏ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਸਲੋਕ 12 ਤੇ ਵਧੀਕ। ਸੋ ਸਾਧ ਸੰਗਤ ਜੀ ਇਹ ਜੋ ਬਾਣੀ ਹੈ ਸਲੋਕ 12 ਤੇ ਵਧੀਕ ਬਾਣੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੋ ਬਾਣੀ ਸਾਰੀ ਰਾਗਾਂ ਦੇ ਵਿੱਚ ਨਿਯਮਬੱਧ ਉਚਾਰਨ ਕੀਤੀ ਹੈ। ਜਿੱਥੇ ਰਾਗਾਂ ਤੋਂ ਬਾਹਰ ਬਾਣੀ ਹੈ ਉਹਨੂੰ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਜਿਵੇਂ ਇਹ ਦਾ ਨਾਮ ਸਲੋਕ 12 ਤੋਂ ਵਧੀਕ ਭਾਵ 12 ਤੋਂ ਵਧੀਕ ਕਿਉਂ ਲਿਖਿਆ ਹੈ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਤੋਂ ਪਹਿਲਾਂ ਜਿਹੜੀਆਂ ਵਾਰਾਂ ਉਚਾਰੀਆਂ ਸਨ ਚਾਰੇ ਗੁਰੂਆਂ ਦੀਆਂ ਔਰ ਗੁਰੂ ਮਹਾਰਾਜ ਨੇ ਆਪ ਇਹ ਸਾਰੀਆਂ 22 ਵਾਰਾਂ ਗੁਰੂ ਗ੍ਰੰਥ ਸਾਹਿਬ ਵਿਚ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬੀੜ ਬੰਨੀ ਹੈ ਉਸ ਟਾਈਮ ਜਿਹੜੇ ਸਲੋਕ ਸਨ ਉਹ ਵੱਖਰੇ ਸਨ ਵਾਰਾਂ ਵੱਖਰੀਆਂ ਸਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਇਹ ਸਲੋਕ ਜਿਹੜੇ ਵਾਰਾਂ ਪੌੜੀਆਂ ਦੇ ਨਾਲ ਮਿਲਦੇ ਜੁਲਦੇ ਸਲੋਕ ਸੀ ਉਹ ਕਿਸੇ ਪੌੜੀ ਨਾਲ 2 ਕਿਸੇ ਨਾਲ 3 1 ਇਸ ਹਿਸਾਬ ਦੇ ਨਾਲ ਵਾਰਾਂ ਵਿਚ ਮਿਲਾ ਦਿੱਤੇ ਹਨ, ਜਿਵੇਂ ਆਸਾ ਦੀ ਵਾਰ ਹੁੰਦੀਆਂ ਹੀ ਪੌੜੀਆਂ ਹਨ, ਭਾਵ ਜਿਹਦੇ ਵਿਚ ਕੇਵਲ ਪੌੜੀਆਂ ਹੋਣ ਉਹ ਵਾਰ ਹੁੰਦੀ ਹੈ, ਜਿਵੇਂ ਰਾਮਕਲੀ ਕੀ ਵਾਰ, ਰਾਏ ਬਲਵੰਤ ਤਥਾ ਸੱਤੈ ਡੂਮ ਆਖੀ, ਇਹਦੀਆਂ 8 ਪੌੜੀਆਂ ਨੇ, ਇਹਦੇ ਵਿਚ ਸਲੋਕ ਕੋਈ ਨਹੀਂ। ਇਸੇ ਤਰ੍ਹਾਂ ਹੀ ਬਸੰਤ ਕੀ ਵਾਰ ਮਹੱਲ 5, ਇਹਦੇ ਵਿਚ ਵੀ ਪੌੜੀਆਂ ਹਨ, ਇਹਦੇ ਵਿਚ ਵੀ ਕੋਈ ਸਲੋਕ ਨਹੀਂ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਢੁੱਕ ਦੇ ਨਾਲ ਮਿਲਵੇਂ ਸਲੋਕ ਜਿਸ ਜਿਸ ਵਾਰ ਦੇ ਨਾਲ ਫਿੱਟ ਬੈਠੇ ਉਹ ਵਿਚ ਲਿਖ ਦਿੱਤੇ। ਫਿਰ ਜਿਹੜੇ ਵਾਰਾਂ ਤੋਂ ਵਧੀਕ ਜਿਹੜੇ ਬਚ ਗਏ, ਵਾਧੂ ਸਲੋਕ ਫਿਰ ਰਹਿ ਗਏ, ਹੋਰ ਬਚ ਗਏ ਵਾਰਾਂ ਤੋਂ ਵਧੀਕ, ਕਈ ਸਲੋਕ ਐਸੇ ਵੀ ਨੇ ਜਿਹੜੇ ਨਾਲ ਮਿਲਵੇਂ ਨੇ ਪਰ ਕੁਝ ਕੁ ਅੱਖਰਾਂ ਦਾ ਫਰਕ ਹੈ। ਸੋ ਉਹ ਸਲੋਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਸਤਿਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ ਹਨ। ਸੋ ਆਓ ਉਹ ਬਾਣੀ ਜੋ ਸਲੋਕ ਵਾਰਾਂ ਤੋਂ ਵਧੀਕ ਸਲੋਕ ਹਨ, ਉਹ ਬਾਣੀ ਸੁਣ ਕੇ ਆਪਣਾ ਜੀਵਨ ਸਫਲਾ ਕਰੀਏ। ਔਰ ਇਸ ਬਾਣੀ ਦੇ ਮੁੱਢ ਵਿਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਮੰਗਲ ਰੱਖਿਆ ਹੈ, ਇਹ ਵੱਡਾ ਮੰਗਲ ਹੈ ਸਾਰਿਆਂ ਤੋਂ, ਕਿਉਂਕਿ 4 ਪ੍ਰਕਾਰ ਦੇ ਮੰਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਨ। ਇਹ ਸੰਪੂਰਨ ਮੰਗਲ ਹੈ ਜੋ ਇੱਕ ਓੰਕਾਰ ਤੋਂ ਲੈ ਕਰਕੇ ਸਤਿਗੁਰ ਪ੍ਰਸਾਦ ਤੱਕ ਇਹ ਸੰਪੂਰਨ ਮੰਗਲ ਹੈ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਮੰਗਲ 33 ਵਾਰੀ ਦਰਜ ਕੀਤਾ ਗਿਆ, 33 ਵਾਰੀ। ਤੇ ਇਹ ਮੰਗਲ ਸਾਰਿਆਂ ਤੋਂ ਵੱਡਾ ਔਰ ਸੰਪੂਰਨ ਮੰਗਲ ਹੈ। ਤੇ ਬਾਕੀ ਮੰਗਲ ਜਿਹੜੇ 3 ਪ੍ਰਕਾਰ ਦੇ ਹੋਰ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ 523 ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਔਰ ਇਸੇ ਤਰ੍ਹਾਂ ਹੀ ਦੂਜੇ ਪ੍ਰਕਾਰ ਦਾ ਮੰਗਲ ਜੋ ਹੈ ਉਹ 9 ਵਾਰੀ ਦਰਜ ਹੈ, ਜਿਹਦੇ ਵਿਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਤੇ ਜਿਹੜਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਇਹ ਮੰਗਲ ਹੈ 3 ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ। ਸੋ ਇਸ ਪ੍ਰਕਾਰ ਇਹ 4 ਪ੍ਰਕਾਰ ਦੇ ਮੰਗਲ ਹਨ। ਸੋ ਇਹ ਸੰਪੂਰਨ ਮੰਗਲ ਹੈ, ਉਹ ਮੰਗਲ ਦੁਆਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੰਗਲ ਉਸ ਨੂੰ ਕਹਿੰਦੇ ਹਨ ਜੋ ਕਵਿਤਾ ਦੇ ਕਰਨ ਵਾਲਾ ਕੋਈ ਵੀ ਕਵੀ ਜਨ ਕਵੀਸ਼ਰ ਢਾਡੀ ਜਾਂ ਕੋਈ ਵੀ ਜਿਹੜਾ ਕਵਿਤਾ ਲਿਖਣ ਵਾਲਾ ਕਵੀ ਹੈ ਉਹ ਆਪਣੇ ਇਸ਼ਟ ਦੀ ਉਸ ਦੀ ਵਡਿਆਈ ਵਿਚ ਕੋਈ ਸ਼ਬਦ ਬੋਲੇ ਕਵਿਤਾ ਤੋਂ ਪਹਿਲਾਂ, ਤੋ ਮੰਗਲ ਖੁਸ਼ੀ ਰੂਪ ਔਰ ਉਹਦੀ ਵਡਿਆਈ ਵਿਚ ਬੋਲੇ ਹੋਏ ਸ਼ਬਦ ਉਹ ਮੰਗਲ ਰੂਪ ਹੁੰਦੇ ਹਨ। ਜਿਵੇਂ ਆਮ ਕਰਕੇ ਜਿੰਨੇ ਵੀ ਹਿੰਦੁਸਤਾਨ ਦੇ ਵਿਚ ਭਾਰਤ ਵਰਸ਼ ਵਿਚ ਕਵੀ ਹੋਏ ਹਨ ਉਹਨਾਂ ਨੇ ਬਹੁਤੇ ਮੰਗਲ ਸਾਰਸਵਤੀ ਦੇਵੀ ਨੂੰ ਵਿਦਿਆ ਦੀ ਦਾਤੀ ਮੰਨਿਆ, ਉਹਦੇ ਬਹੁਤੇ ਮੰਗਲ ਉਚਾਰਨ ਕੀਤੇ ਹਨ। ਸੋ ਉਹਨੂੰ ਕਿਉਂ ਮੰਨਿਆ ਇਹਦੇ ਕਿਤੇ ਫਿਰ ਵਿਚਾਰ ਕਰਾਂਗੇ ਕਿ ਉਹ ਸਮਾਂ ਨਹੀਂ ਹੈ। ਸੋ ਕਿਉਂ ਸਾਰਸਵਤੀ ਦੇਵੀ ਨੂੰ ਬਹੁਤਾ ਮੰਨਦੇ ਰਹੇ, ਪਰ ਉਸ ਨੂੰ ਇਹਨਾਂ ਨੇ ਬਹੁਤ ਵੱਡੀ ਦੇਵੀ ਵਿਦਿਆ ਦੀ ਦਾਤੀ ਮੰਨਿਆ, ਪਰ ਗੁਰੂ ਘਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਕਿਸੇ ਦੇਵੀ ਦੇਵਤੇ ਦੇ ਪੂਜਣ ਨਾਲ ਜਾਂ ਕਿਸੇ ਦੇ ਉੱਤੇ ਐਸਾ ਉਹ ਮੰਗਲ ਨਹੀਂ ਉਚਾਰਨ ਕਰਦੇ, ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਗੁਰੂ ਦਾ ਇਸ਼ਟ ਹੈ। ਪਾਤਸ਼ਾਹ ਨੇ ਮੰਗਲ ਜਿੰਨੇ ਉਚਾਰੇ ਨੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੀ ਉਚਾਰਨ ਕੀਤੇ ਹਨ। ਇਸ ਮੰਗਲ ਦੁਆਰਾ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ, ਸੋ ਇਹ ਮੰਗਲ ਦੁਆਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਉਸਤੀ ਰੂਪੀ ਮੰਗਲ ਉਚਾਰਦੇ ਹਨ। ਸੁਣੋ ਪ੍ਰੇਮ ਦੇ ਨਾਲ,
ਇੱਕ
ਓੰਕਾਰ, ਇੱਕ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਅਦੁੱਤੀ ਹੈ, ਜਿਹੜੇ ਵਰਗਾ ਹੋਰ ਕੋਈ ਹੈ ਨੀ, ਦੋਮ ਨਾ ਸੇਮ ਏਕ ਸੋ ਆਹੀ, ਭਾਵ ਨਾ ਉਹਦੇ ਵਰਗਾ ਕੋਈ ਨਕਲੀ ਹੈ, ਨਾ ਉਹਦੇ ਵਰਗਾ ਸੇਮ ਉਸ ਤਰ੍ਹਾਂ ਦਾ ਹੀ ਹੈ, ਨਾ ਉਸ ਵਰਗਾ ਕੋਈ ਹੋਣਾ ਹੈ। ਇਸ ਕਰਕੇ ਏਕਾ ਲਿਖਿਆ ਵੀ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਅਦੁੱਤੀ ਹੈ, ਉਹਦੇ ਵਰਗਾ ਦੂਜਾ ਕੋਈ ਹੈ ਨਹੀਂ। ਅਦੁੱਤੀ ਦਾ ਭਾਵ ਹੁੰਦਾ ਕਿ ਦੂਜਾ ਉਸ ਵਰਗਾ ਨਹੀਂ ਹੈ। ਸੋ ਓੰਕਾਰ ਸਭ ਦਾ ਪ੍ਰਕਾਸ਼ਕ ਹੈ, ਓੰਕਾਰ ਨੇ ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ਨ ਕਰਕੇ ਉਹਦਾ ਨਾਮ ਓੰਕਾਰ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਗੁਰੂ ਗਰੀਬ ਨਿਵਾਜ ਦੱਸਦੇ ਹਨ, ਓੰਕਾਰ ਕੀ ਆ ਜਿਣ ਚਿੱਤ, ਓੰਕਾਰ ਬ੍ਰਹਮਾ ਉਤਪੱਤ, ਓੰਕਾਰ ਸੈਲ ਯੁਗ ਭਏ, ਓੰਕਾਰ ਵੇਦ ਨਿਰਮਏ, ਭਾਵ ਓੰਕਾਰ ਤੋਂ ਹੀ ਸਾਰੀ ਸ੍ਰਿਸ਼ਟੀ ਬਣੀ ਹੈ, ਓੰਕਾਰ ਤੋਂ ਹੀ ਬ੍ਰਹਮਾ ਦੀ ਉਤਪਤੀ ਹੋਈ ਹੈ, ਓੰਕਾਰ ਤੋਂ ਹੀ ਸੋਹਣੇ ਸੁੰਦਰ ਯੁੱਗ ਬਣੇ ਹਨ, ਓੰਕਾਰ ਤੋਂ ਹੀ ਵੇਦਾਂ ਦਾ ਨਿਰਮਾਣ ਹੋਇਆ ਹੈ। ਸੋ ਇਸੇ ਕਰੀ ਓਅੰਕਾਰ ਆਦਿ ਕਥਨੀ ਆਦਾਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਹਨ ਕਿ ਜੇ ਕੋਈ ਆਦੀ ਬੋਲੀ ਹੈ, ਕੋਈ ਆਦੀ ਭਾਸ਼ਾ ਹੈ, ਕੋਈ ਪਹਿਲੀ ਭਾਸ਼ਾ ਹੈ ਦੁਨੀਆਂ ਦੇ ਉੱਤੇ ਤਾਂ ਉਹ ਓਅੰਕਾਰ ਹੈ। ਜਾਪ ਸਾਹਿਬ ਵਿੱਚ ਪੜ੍ਹੋ ਧਿਆਨ ਨਾਲ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਓਅੰਕਾਰ ਆਦ ਕਥਨੀ ਅਨਾਦ, ਪਹਿਲੀ ਕਥਨੀ, ਪਹਿਲੀ ਭਾਸ਼ਾ, ਪਹਿਲੀ ਬੋਲੀ ਉਹ ਹੈ ਓਅੰਕਾਰ। ਔਰ ਗੁਰਬਾਣੀ ਦੁਆਰਾ ਹੋਰ ਵੀ ਦੱਸਦੇ ਨੇ ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਓਅੰਕਾਰ ਤੋਂ ਉਤਪਤੀ ਹੋਈ ਹੈ ਸ੍ਰਿਸ਼ਟੀ ਸਾਰੀ ਦੀ, ਉਸੇ ਤੋਂ ਸਾਰੇ ਦਿਨ ਤੇ ਰਾਤ ਬਣੇ ਹਨ, ਸੋ ਇਸ ਕਰਕੇ ਉਹਦਾ ਨਾਮ ਓਅੰਕਾਰ ਹੈ। ਤੇ ਸੱਤ ਨਾਸ਼ ਤੋਂ ਰਹਿਤ ਹੈ, ਜੋ ਤ੍ਰੈਈ ਕਾਲ ਕਦੇ ਵੀ ਨਾਸ ਨਹੀਂ ਹੁੰਦਾ, ਨਾ ਪਿੱਛੇ ਨਾ ਅੱਗੇ, ਨਾ ਉਸਨੇ ਨਾਸ ਹੋਣਾ ਹੈ, ਨਾ ਛੋਟਾ ਨਾ ਵੱਡਾ, ਇੱਕ ਰਸ ਰਹਿੰਦਾ ਹੈ, ਉਹਦੇ ਉੱਤੇ ਸਮੇਂ ਦਾ ਕੋਈ ਅਸਰ ਨਹੀਂ ਹੁੰਦਾ। ਨਾਮ ਪ੍ਰਸਿੱਧ ਹੈ, ਭਾਵ ਉਹਦਾ ਨਾਮ ਸਾਰੇ ਪ੍ਰਸਿੱਧ ਹੋਣ ਕਰਕੇ ਨਾਮ ਕੇਵਲ ਉਸਦਾ ਹੈ, ਬਾਕੀ ਨਾਮ ਦੁਨੀਆਂ ਦੇ ਉੱਤੇ ਕੋਈ ਨਹੀਂ, ਸਾਰੇ ਮਿਟ ਮੁੱਟ ਜਾਂਦੇ ਹਨ, ਪਰ ਉਹ ਪ੍ਰਸਿੱਧ ਨਾਮ ਹੈ, ਕਦੇ ਮਿਟਦਾ ਨਹੀਂ। ਸੋ ਕਰਤਾ ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਹੈ, ਪੁਰਖ ਪੂਰਨ ਹੈ ਸਾਰਿਆਂ ਦੇ ਵਿੱਚ, ਸਾਰੇ ਰਮਿਆ ਹੋਇਆ ਕਰਨ ਕਰਕੇ ਪੂਰਨ ਹੈ। ਠਾਕੁਰ ਏਕ ਸਵਾਈ ਨਾਰ, ਬਹੁਤੇ ਵੇਸ ਕਰੇ ਕੁੜਿਆਰ, ਇਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹ ਪੁਰਖ ਹੈ, ਬਾਕੀ ਸਭ ਇਸਤਰੀਆਂ ਰੂਪ ਹਨ। ਔਰ ਨਿਰਭਉ ਭੈ ਤੋਂ ਰਹਿਤ ਹੈ, ਉਹ ਕਿਸੇ ਦਾ ਭੈ ਨਹੀਂ ਮੰਨਦਾ, ਕਿਸੇ ਦਾ ਡਰ ਨਹੀਂ ਮੰਨਦਾ ਹੈ, ਤੇ ਨਾਲ ਨਿਰਭਉ ਦੇ ਨਿਰਵੈਰ ਵੀ ਹੈ, ਉਹ ਕਿਸੇ ਨਾਲ ਵੈਰ ਨਹੀਂ ਕਰਦਾ ਹੈ, ਕਿਸੇ ਨਾਲ ਈਰਖਾ ਦੁਆਇਤ ਨਹੀਂ ਕਰਦਾ, ਇਸ ਕਰਕੇ ਉਹਦਾ ਨਾਮ ਨਿਰਵੈਰ ਹੈ। ਅਕਾਲ ਕਾਲ ਤੋਂ ਰਹਿਤ ਮੂਰਤ ਸਰੂਪ ਹੈ, ਭਾਵ ਉਹਦੇ ਉੱਤੇ ਕਾਲ ਨਹੀਂ ਆਉਂਦਾ, ਉਹ ਕਾਲਾਨ ਕਾਲ ਹੈ, ਸਮੇਂ ਦਾ ਵੀ ਸਮਾਂ ਹੈ, ਭਾਵ ਕਾਲ ਦਾ ਵੀ ਕਾਲ ਹੈ, ਜੋ ਦੁਨੀਆਂ ਨੂੰ ਮਾਰਨ ਵਾਲਾ ਕਾਲ ਹੈ ਉਹਦਾ ਵੀ ਕਾਲ ਹੈ, ਉਹਨੂੰ ਮਾਰਨ ਵਾਲਾ ਹੈ, ਕਿਉਂਕਿ ਆਮ ਕਰਕੇ ਦੁਨੀਆਂ ਨੂੰ ਮੰਨਿਆ ਗਿਆ ਤਿੰਨ ਦੇਵਤਿਆਂ ਦੀ ਸਾਜੀ ਹੈ, ਤਿੰਨ ਦੇਵਤਿਆਂ ਦੀ ਡਿਊਟੀ ਹੈ, ਬ੍ਰਹਮਾ ਦੀ ਸਾਜਣ ਤੇ, ਵਿਸ਼ਨੂੰ ਦੀ ਰੋਜੀ ਦੇਣ ਤੇ, ਔਰ ਸ਼ਿਵਜੀ ਦੀ ਤੋਂ ਲੈਤਾ ਕਰਨ ਤੇ। ਇਹ ਸ੍ਰੀ ਜਪਜੀ ਸਾਹਿਬ ਵਿਚ ਪ੍ਰਮਾਣ ਵੀ ਕੀਤਾ ਹੈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਬਾਣ। ਸੋ ਇਕ ਸੰਸਾਰੀ ਸੰਸਾਰ ਨੂੰ ਪੈਦਾ ਕਰਦਾ, ਇਕ ਭੰਡਾਰੀ ਦੁਨੀਆਂ ਨੂੰ ਰੋਜੀ ਦਿੰਦਾ, ਭੰਡਾਰੇ ਦਿੰਦਾ, ਭੋਜਨ ਦਿੰਦਾ ਹੈ, ਔਰ ਇਕ ਨੂੰ ਲਾਏ ਕਰਨ ਦੀ ਬਾਣ ਆਦਤ ਬਣੀ ਹੋਈ ਹੈ, ਭਾਵ ਉਹਦੀ ਡਿਊਟੀ ਹੈ, ਲਾਏ ਦੀ ਬਾਣ। ਪਾਠ ਤਾਂ ਕਹਿੰਦੇ ਲਾਏ ਦੀ ਬਾਣ ਵੀ ਕਰ ਜਾਂਦੇ ਨੇ, ਪਰ ਟਕਸਾਲੀ ਪਾਠ ਹੈ ਜੋ ਲਾਏ ਦੀ ਬਾਣ, ਭਾਵ ਲੈ ਕਰਨ ਦੀ ਬਾਣ ਹੈ, ਜਿਸ ਨੂੰ ਆਦਤ ਬਣੀ ਹੋਈ ਹੈ, ਉਹ ਹੈ ਸ਼ਿਵਜੀ। ਪਰ ਉਹ ਜਿਹੜਾ ਸ਼ਿਵਜੀ ਆਦਿਕ ਵੀ ਦੇਵਤਿਆਂ ਦੀ ਮੌਤ ਹੋ ਜਾਂਦੀ ਹੈ, ਉਸ ਦਾ ਵੀ ਕਾਲ ਹੈ। ਏਕ ਸਿਰ ਪਏ ਏਕ ਗਏ ਏਕ ਫੇਰ ਪਏ, ਰਾਮ ਕ੍ਰਿਸ਼ਨ ਕੇ ਅਵਤਾਰ, ਰਾਮ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਇਸੇ ਤਰ੍ਹਾਂ ਹੀ ਸਾਰੇ ਮਰਨ ਜੰਮਣ ਵਿੱਚ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜੋ ਜੰਮਣ ਤੇ ਮਰਨ ਤੋਂ ਰਹਿਤ ਹੈ, ਇਸ ਕਰਕੇ ਅਕਾਲ ਹੈ, ਉਹਦੇ ਉੱਤੇ ਕਾਲ ਦਾ ਕੋਈ ਅਸਰ ਨਹੀਂ ਹੁੰਦਾ। ਅਸੀਂ ਕਾਲ ਸਮੇਂ ਨੇ ਬੱਚੇ ਬਣਾ ਦਿੱਤੇ, ਔਰ ਸਮਾਂ ਲੰਘਦਾ ਗਿਆ, ਬੱਚੇ ਫਿਰ ਬੱਚਿਆਂ ਤੋਂ ਕਿਸ਼ੋਰ ਅਵਸਥਾ ਆ ਗਈ, ਕਿਸ਼ੋਰ ਅਵਸਥਾ ਤੋਂ ਜਵਾਨੀ ਆ ਗਈ, ਸਮੇਂ ਦੇ ਨਾਲ ਉਹ ਸਮਾਂ ਲੰਘਦਾ ਗਿਆ ਤੇ ਫਿਰ ਪ੍ਰੌਢਿਆ ਅਵਸਥਾ ਆ ਗਈ, ਹੋਰ ਸਮਾਂ ਲੰਘਿਆ ਬੁਢੇਪਾ ਆ ਗਿਆ ਤੇ ਹੋਰ ਲੰਘੇਗਾ ਮੌਤ ਆ ਜਾਵੇਗੀ। ਭਾਵ ਸਾਨੂੰ ਸਮੇਂ ਦੇ ਚੱਕਰ ਨਾਲ ਅਸੀਂ ਬਦਲਦੇ ਜਾਂਦੇ ਹਾਂ, ਪਰ ਉਹ ਜਿਹੜਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਕਾਲ ਨਾਮ ਸਮੇਂ ਦਾ, ਉਹ ਕਾਲ ਦੇ ਨਾਲ ਸਮੇਂ ਨਾਲ ਬਦਲਦਾ ਨਹੀਂ, ਇੱਕ ਰਸ ਹੈ, ਉਹ ਪਹਿਲਾਂ ਵੀ ਇਸਤਰੀ ਸੀ, ਹੁਣ ਵੀ ਇਸਤਰੀ ਹੈ, ਅੱਗੇ ਨੂੰ ਵੀ ਇਸਤਰੀ ਹੋਵੇਗਾ। ਇਸ ਕਰਕੇ ਅਕਾਲ ਮੂਰਤ ਸਰੂਪ ਹੈ, ਅਜੂਨੀ ਜੂਨਾ ਤੋਂ ਰਹਿਤ ਹੈ, ਉਹ ਕਿਸੇ ਜੂਨੀ ਵਿਚ ਨਹੀਂ ਆਉਂਦਾ ਹੈ, ਜੰਮਣ ਮਰਨ ਤੋਂ ਰਹਿਤ ਹੋਣ ਕਰਕੇ ਅਜੂਨੀ ਹੈ। ਸਹਿ ਭੰਗ ਸੁਤੇ ਪ੍ਰਕਾਸ਼, ਸਹਿ ਭੰਗ ਹੈ, ਸਵੈਮ ਆਪਣੇ ਆਪ ਤੋਂ ਪ੍ਰਕਾਸ਼ ਹੋਇਆ, ਉਹ ਕਿਸੇ ਮਾਈ ਜਾਂ ਪਿਤਾ ਉਹਦੀ ਕੋਈ ਨਹੀਂ ਹੈ। ਤਾਤ ਮਾਤ ਜੇ ਜਾਤ ਨਾ ਪਾਤਾ, ਨਾ ਉਹਦੀ ਤਾਤ ਪਿਤਾ ਹੈ, ਨਾ ਉਹਦਾ ਕੋਈ ਨਾ ਉਹਦੀ ਕੋਈ ਮਾਤਾ ਹੈ, ਨਾ ਕੋਈ ਜਾਤੀ ਹੈ, ਨਾ ਕੋਈ ਪੰਗਤੀ ਹੈ, ਇਸ ਕਰਕੇ ਉਹ ਜਾਤ ਵੀ ਕੋਈ ਨਹੀਂ, ਉਹਦਾ ਮਾਤਾ ਪਿਤਾ ਵੀ ਕੋਈ ਨਹੀਂ ਹੈ, ਇਸ ਕਰਕੇ ਉਹ ਅਜੂਨੀ ਹੈ, ਕਿਸੇ ਤੋਂ ਜੰਮਿਆ ਨਹੀਂ, ਸੁਤੇ ਪ੍ਰਕਾਸ਼ ਪੈਦਾ ਹੋਇਆ ਆਪਣੇ ਆਪ ਤੋਂ, ਸਹਿ ਭੰਗ ਸੁਤੇ ਪ੍ਰਕਾਸ਼ ਤੇ ਅਜੂਨੀ। ਸਹਿ ਭੰਗ ਗੁਰ ਪ੍ਰਸਾਦ, ਗੁਰ ਚੇਤਨ ਸਰੂਪ ਹੈ, ਔਰ ਪ੍ਰਸਾਦ ਆਨੰਦ ਸਰੂਪ ਹੈ, ਜਾਂ ਉਹਦੀ ਪ੍ਰਾਪਤੀ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਹੋ ਸਕਦੀ ਹੈ। ਸੋ ਉਸਦਾ ਮੰਗਲ ਉਚਾਰਨ ਕੀਤਾ, ਮੰਗਲ ਦੇ ਬੜੇ ਅਰਥ ਨੇ ਗੁਰਮੁਖ ਪਿਆਰੇ ਜੀ, ਆਪਾਂ ਕਰਨ ਲੱਗੇ ਨਾ ਸਾਰਾ ਸਮਾਂ ਇੱਥੇ ਲੱਗ ਜਾਵੇਗਾ, ਸੋ ਇੰਨੇ ਅੱਖਰੀ ਕਰ ਸਮਝ ਲੈਣੇ। ਅੱਗੇ ਸੁਣੋ ਸਲੋਕ 12 ਤੇ ਵਧੀਕ, ਭਾਵ ਜਿਹੜੇ 12 ਤੋਂ ਵੱਧ ਦੇ ਸਲੋਕ ਸੀ ਉਹ ਸਤਿਗੁਰੂ ਮਹਾਰਾਜ ਨੇ ਇੱਥੇ ਦਰਜ ਕੀਤੇ ਹਨ।
ਮਹੱਲਾ ਪਹਿਲਾ
ਭਾਵ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਹਿਲਾ ਸਲੋਕ ਹਨ।
ਓ ਤੰਗੀ ਪਿਓਹਰੀ ਗਹਿਰੀ ਗੰਭੀਰੀ,
ਤੰਗੀ ਪਿਓਹਰੀ ਗਹਿਰੀ ਗੰਭੀਰੀ, ਉਹ ਤੰਗੀ ਸੋ ਪਿਓਹਰੀ ਗਹਿਰੀ ਗੰਭੀਰੀ, ਜਿਸ ਵੇਲੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਸੋ ਦੂਜੀ ਵਾਰ ਸੰਗਲਾ ਦੀਪ ਵਿਚ ਗਏ। ਪਹਿਲਾਂ ਗਏ ਸੀ ਜਦੋਂ ਮਨ ਸੁੱਖ ਨੇ ਗੁਰੂ ਨਾਨਕ ਸਾਹਿਬ ਦੀ ਸਾਖੀ ਸੁਣਾਈ ਸੀ ਰਾਜੇ ਸਿਵਨਾਭ ਨੂੰ ਕਿ ਮੇਰਾ ਸਤਿਗੁਰੂ ਐਸਾ ਹੈ, ਮਿਲਣ ਦੀ ਤਾਂਘ ਬਣੀ। ਪਰਖ ਵਾਸਤੇ ਉਥੇ ਸੁੰਦਰ ਇਸਤਰੀਆਂ ਬੀਬੀਆਂ ਪਛੜਾ ਰੱਖੀਆਂ ਗਈਆਂ ਬਈ ਜਿਹੜਾ ਕੋਈ ਸਾਧੂ ਮਹਾਤਮਾ ਪੂਰਾ ਹੋਵੇਗਾ ਉਹਦੀ ਪਰਖ ਹੋ ਜਾਵੇਗੀ। ਕੱਚੇ ਜਿਹੜੇ ਜਾਂਦੇ ਸੀ ਉਨ੍ਹਾਂ ਦੇ ਸਾਰਿਆਂ ਦੇ ਸਤਭੰਗ ਹੋ ਜਾਂਦੇ ਸੀ, ਡੋਲ ਜਾਂਦੇ ਸਨ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਵੀ ਪਹੁੰਚੇ, ਉਥੇ ਵੀ ਉਹ ਬੀਬੀਆਂ ਆਈਆਂ, ਆਪਣੇ ਹਾਵ ਭਾਵ ਕੀਤੇ। ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਗੱਛ ਉਹ ਪੁੱਤਰੀ ਰਾਜ ਕੁਮਾਰ, ਇਹ ਪੁੱਤਰੀ ਉਹਨਾਂ ਨੂੰ ਪੁੱਤਰੀਆਂ ਕਹਿ ਦਿੱਤਾ। ਇਹ ਜਿਹੜੇ ਹਾਵ ਭਾਵ ਤੁਸੀਂ ਸਾਡੇ ਨਾਲ ਕਰ ਰਹੀਆਂ ਹੋ, ਅਸੀਂ ਤੁਹਾਡੇ ਪਿਤਾ ਸਮਾਨ ਆ, ਇਹ ਆਪਣੇ ਪਤੀਆਂ ਰਾਜਕੁਮਾਰਾਂ ਨਾਲ ਜਾ ਕੇ ਕਰੋ। ਸੋ ਇਹ ਵਚਨ ਕਹਿ ਕੇ ਉਨ੍ਹਾਂ ਨੂੰ ਸ਼ਾਂਤ ਕਰਨ ਤੋਂ ਚਰਨੇ ਢਹਿ ਪਈਆਂ, ਜਾ ਕੇ ਸਿਵਦਾਵ ਨੂੰ ਦੱਸਿਆ ਤੇ ਆ ਕੇ ਸੇਵਕ ਬਣੇ, ਗੁਰੂ ਕਾ ਸਿੱਖ ਬਣਿਆ ਸਾਰਾ ਪਰਿਵਾਰ। ਤੇ ਦੂਜੀ ਵਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫੇਰ ਗਏ ਸੰਗਲਾ ਦੀਪ ਦੇ ਵਿਚ। ਉਦੋਂ ਨੂੰ ਰਾਜਾ ਸਿਵਨਾਭ ਚੜਾਈ ਕਰ ਚੁੱਕਿਆ ਸੀ, ਮਰ ਚੁੱਕਿਆ ਸੀ, ਤੇ ਇਹਦੇ ਘਰ ਵਾਲੀ ਰਾਣੀ ਸੀ ਜਿਹੜੀ ਚੰਦਰ ਕਲਾ, ਉਹ ਆਪਣੇ ਪੁੱਤਰ ਰਾਜ ਸਿੰਘ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਆਈ, ਤੇ ਨਾਲ ਇਹਦੀ ਨੂੰਹ ਵੀ ਆਈ ਚੰਦਰ ਕਾਂਤਾ, ਉਹ ਵੀ ਨਾਲ ਆਈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਆ ਕੇ ਮੱਥਾ ਟੇਕਣਾ ਕੀਤਾ ਉਹਦੇ ਪੁੱਤਰ ਰਾਜ ਸਿੰਘ ਨੇ ਤੇ ਉਹ ਰਾਣੀ ਨੇ, ਪਰ ਜਿਹੜੀ ਨੂੰਹ ਸੀ ਉਹ ਨਾਨੀ ਵੀ ਖੜੀ ਰਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ। ਉਹਦੀ ਸੱਸ ਜਿਹੜੀ ਸੀ ਭਾਵ ਉਹ ਰਾਣੀ ਚੰਦਰ ਕਲਾ ਕਹਿਣ ਲੱਗੀ, ਉਹ ਤੰਗੀ ਪੈ ਓਹਰੀ ਗਹਿਰੀ ਗੰਭੀਰੀ, ਐ ਉਹ ਤੰਗੀ ਉਤਕ੍ਰਿਸ਼ਟ ਸੁੰਦਰ ਅੰਗਾਂ ਵਾਲੀ ਏ, ਬੜੇ ਸੋਹਣੇ ਉੱਚੇ ਲੰਮੇ ਕੱਦ ਵਾਲੀ ਏ, ਉਹ ਤੰਗੀ ਪੈ ਓਹਰੀ, ਉਹ ਪੈ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਨੇ, ਉਹ ਹਰੀ ਰੂਪ ਜੋ ਗੁਰੂ ਨਾਨਕ ਸਾਹਿਬ ਜੀ ਹਨ, ਉਹ ਹਰੀ ਭਾਵ ਉਹਦੇ ਚਰਨਾਂ ਦੇ ਵਿਚ ਤੂੰ ਨਮਸਕਾਰ ਕਰ। ਪੈਹੋਰੀ ਫਿਰ ਕੀ ਬਣੇਗਾ, ਗਹਿਰੀ ਗੰਭੀਰੀ ਭਾਵ ਤੂੰ ਗਹਿਰੀ ਉੱਚੇ ਖਿਆਲਾਂ ਵਾਲੀ ਬਣ ਜਾਵੇਗੀ, ਡੂੰਘੇ ਖਿਆਲਾਂ ਵਾਲੀ ਬਣ ਜਾਵੇਗੀ, ਔਰ ਗੰਭੀਰੀ ਨਿਰਹਲ ਬੁੱਧੀ ਵਾਲੀ ਮਨ ਵਾਲੀ ਬਣ ਜਾਵੇਗੀ, ਤੇਰੇ ਮਨ ਵਿਚ ਟਿਕਾਓ ਆ ਜਾਵੇਗਾ। ਕਰ ਸਤ ਸੁਣ ਸਹੀ ਸੁਹੀ ਆ ਕਿਵ ਕਰੀ, ਉਹ ਹੁਣ ਕਹਿੰਦੀ ਏ ਜਿਹੜੀ ਨੂੰਹ ਸੀ ਉਹਦੀ ਚੰਦਰ ਕਲਾ ਕਹਿਣ ਲੱਗੀ ਸੀ ਸੱਸੁੜ ਹੇ ਮੇਰੀ ਸੱਸ ਸੋਹੀ ਆ ਮੈਂ ਨਮਸਕਾਰ ਕਿਵੇਂ ਕਰਾਂ, ਕਾਰਨ ਕੀ ਹੈ ਦੱਸਣ ਲੱਗੀ ਹੈ।
ਨਿਬਣ ਨਾ ਜਾਏ ਥਣੀ
ਭਾਵ ਮੇਰੇ ਥਣ ਜੋ ਅਸਥਨ ਹਨ ਨਾ ਮੇਰੇ ਛਾਤੀ ਦੇ ਵਿਚ ਇਹ ਭਾਰੇ ਹੋਣ ਦੇ ਕਾਰਨ ਮੈਥੋਂ ਨਿਵਿਆ ਨਹੀਂ ਜਾ ਸਕਦਾ ਹੈ, ਭਾਵ ਮੈਂ ਨਿਭ ਨਹੀਂ ਸਕਦੀ ਹਾਂ ਇਹ ਚਰਨਾਂ ਵਿਚ ਗੁਰੂ ਜੀਆਂ ਵਿਚ, ਮੈਂ ਕਿਵੇਂ ਨਿਭਣਾ ਕਰਾਂ। ਇਸ ਤਰ੍ਹਾਂ ਆਪਣੀ ਸੱਸ ਨੂੰ ਜਵਾਬ ਦੇਣਾ ਕੀਤਾ ਹੈ।
ਗੱਚ ਜੇ ਲੱਗਾ ਗੜਬੜੀ,
ਤਾਂ ਫਿਰ ਗੁਰੂ ਮਹਾਰਾਜ ਦੇ ਚਰਨਾਂ ਵਿਚ ਖੜੀ ਉਹ ਸੱਸ ਕਹਿੰਦੀ ਹੈ, ਉਹਦੀ ਰਾਣੀ ਕਹਿੰਦੀ ਹੈ, ਦੇਖ ਕਹਿੰਦੀ ਗੱਚ ਜੇ ਲੱਗਾ ਗੜਬੜੀ ਸਖੀਏ ਤੌਲ ਹਰੀ ਹੈ, ਸਖੀਏ ਮੇਰੀ ਪਿਆਰੀ ਨੁਖਾ ਨੂੰ, ਗੱਚ ਜੇ ਲੱਗਾ ਗੜਬੜੀ ਭਾਵ ਜਿਹੜੇ ਪਹਾੜਾਂ ਵਿੱਚ ਵੱਡੇ ਵੱਡੇ ਧੌਲ ਹਰੀ ਮਕਾਨ ਨੇ, ਵੱਡੇ ਵੱਡੇ ਹਵੇਲੀਆਂ ਪਾਈਆਂ ਨੇ ਕਿੱਡੀਆਂ ਕਿੱਡੀਆਂ, ਜਿਹੜੇ ਪਹਾੜਾਂ ਵਿੱਚ ਖੜੀਆਂ ਨੇ, ਚੂਨੇ ਗੱਜ ਕੀਤੀਆਂ ਨੇ, ਚੂਨੇ ਨਾਲ ਲਿਪਾਈ ਕੀਤੀ ਹੋਈ ਸੀ ਜਿਨ੍ਹਾਂ ਦੀ, ਔਰ ਵੱਡੇ ਵੱਡੇ ਮਹੱਲ ਬਣਾਏ ਸੀ, ਬਹੁਤ ਵਧੀਆ ਨੀਵਾਂ ਉਸਾਰ ਉਸਾਰ ਕੇ ਰੱਖੋ, ਕੰਧ ਉਸਾਰੋ ਨੀਵਾਂ, ਬੜੀਆਂ ਬੜੀਆਂ ਨੀਵਾਂ ਰੱਖੀਆਂ ਸੀ ਡੂੰਘੀਆਂ, ਉਹ ਜਿਹੜੇ ਸੀ ਐਡੇ ਐਡੇ ਧੌਲ ਹਰ ਐਡੇ ਐਡੇ ਮਕਾਨ ਪਹਾੜਾਂ ਵਿੱਚ ਖੜੇ ਸੀ, ਜਿਹੜੇ ਚੂਨੇ ਨਾਲ ਲਿਪੇ ਹੋਏ ਸਨ, ਪਲਾਸਟਰ ਕੀਤੇ ਸਨ।
ਸਖੀਏ
ਧੌਲ ਹਰੀ ਏਡੇ ਏਡੇ ਧੌਲਰ ਜਿਹੜੇ ਏਡੇ ਏਡੇ ਮਕਾਨ ਬਣੇ ਸੀ।
ਸੇਪੀ ਟੈਂਦੇ ਦਿੱਠ ਮੈਂ,
ਐ ਸਖੀਏ ਐ ਮੇਰੀ ਪਿਆਰੀਏ ਨੂੰਹ ਏ ਮੇਰੀ ਪੁੱਤਰੀਏ, ਉਹ ਵੀ ਮੈਂ ਟੈਂਦੇ ਵੇਖੇ ਨੇ, ਤੂੰ ਤਾਂ ਕਿਹੜੇ ਬਾਗ ਦੀ ਮੂਹਰੀ ਏ, ਤੇਰੇ ਕਿੰਨੀ ਇਸ ਸੋ ਜਿਹਦਾ ਤੂੰ ਹੰਕਾਰ ਕਰਦੀ ਏ ਜਵਾਨੀ ਦਾ, ਇਹ ਕਿੰਨੀ ਕੁ ਵੱਡੀ ਏ, ਐਡੇ ਐਡੇ ਵੀ ਇਸ ਮਕਾਨ ਜਿਹੜੇ ਬਣੇ ਸੀ ਚੂਨਾ ਗੱਚ, ਉਹ ਵੀ ਮੈਂ ਢਹਿੰਦੇ ਦੇਖੇ ਹਨ।
ਮੁੰਦ ਨਾ ਗਰਭ ਥਨੀ
ਇਸਤਰੀ ਹੈ ਬੀਬੀ ਤੋਂ ਗਰਭ ਥਣਾਂ ਦੀ ਕਰਦੀ ਹੈ, ਇਸ ਤਰ੍ਹਾਂ ਦਾ ਗਰਭ ਕਰਦੀ ਹੈ, ਹੰਕਾਰ ਕਰਦੀ ਹੈ। ਐਡੇ ਐਡੇ ਧੌਲ ਹਾਰ ਜਿਹੜੇ ਸੀ ਉਹ ਵੀ ਇਹ ਦੁਨੀਆਂ ਤੇ ਢਹਿ ਪਏ ਡਿੱਗ ਪਏ ਹਨ।
ਸੁਣ ਮੁੰਦੇ ਹਰਨਾਕੀਏ
ਫੇਰ ਕਹਿੰਦੀ ਹੈ ਇਹ ਸੁਣ ਮੁੰਦੇ ਹਰਨਾਕੀਏ ਹਰਨਾਂ ਵਰਗੀ ਅੱਖੀਆਂ ਵਾਲੀਏ ਸੁੰਦਰ ਬੀਬੀਏ
ਗੂੜਾ ਬੈਨ ਅਪਾਰ
ਜਿਹੜਾ ਗੂੜਾ ਬਚਨ ਹੈ ਨਾ ਬਹੁਤ ਹੀ ਗੂੜਾ ਔਰ ਬੜੇ ਪ੍ਰੇਮ ਦਾ ਭਰਿਆ ਬਚਨ ਹੈ ਮੇਰਾ ਬੈਨ ਅਪਾਰ ਅਪਾਰ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਹਨ ਪਾਰ ਬ੍ਰਹਮ ਦਾ ਸਰੂਪ ਉਹਨਾਂ ਪ੍ਰਥਾਏ ਜੋ ਮੈਂ ਬਚਨ ਕਹਿ ਰਹੀ ਹਾਂ
ਪਹਿਲਾ ਵਸਤ ਸਿਆਣ ਕੈ
ਪਹਿਲਾ ਵਸਤ ਨੂੰ ਸਿਆਣ ਲੈਣਾ ਚਾਹੀਦਾ ਪਰਖ ਲੈਣਾ ਚਾਹੀਦਾ ਹੈ
ਚੈ ਵਾਪਾਰ
ਫੇਰ ਵਾਪਾਰ ਕਰੀਏ ਭਾਵ ਵਸਤੂ ਸਿਆਣ ਲਈਏ ਵੀ ਚੰਗੀ ਵੀ ਹੈ ਸਾਡੇ ਨਫੇ ਲਾਹੇ ਵਾਲੀ ਹੈ ਤਾਂ ਵਪਾਰ ਕਰਨਾ ਚਾਹੀਦਾ ਹੈ ਸੋ ਦੁਆਰਾ ਪੜੋ ਜੀ ਉਹ ਤੰਗੀ ਪੈ ਓਹਰੀ ਗਹਿਰੀ ਗੰਭੀਰੀ ਭਾਵ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਸੋ ਉਹ ਬੀਬੀ ਨੂੰ ਕਹਿਣ ਲੱਗੀ ਹੈ ਉਹ ਤੰਗੀ ਹੈ ਉਤਕ੍ਰਿਸ਼ਟ ਅੰਗਾਂ ਵਾਲੀਏ ਤੂੰ ਗੁਰੂ ਦੇ ਚਰਨਾਂ ਤੇ ਨਹੀਂ ਨਮਸਕਾਰ ਕੀਤੀ ਹੈ ਕਰਨੀ ਚਾਹੀਦੀ ਸੀ ਉਹ ਕਹਿੰਦੀ ਸਤਸਰ ਸੋਹੀਆ ਕਿਵਕਰੀ ਨਿਵਲ ਨਾ ਜਾਏ ਛਣੀ ਤੂੰ ਆਪਣੇ ਜਵਾਨੀ ਦੀ ਆਪਣੀ ਛਾਤੀ ਦੇ ਮਾਣ ਕਰਕੇ ਗੁਰੂ ਦੇ ਚਰਨ ਵਿਚ ਨਹੀਂ ਨਿਭਦੀ ਹੈ ਗੱਚ ਜੇ ਲੱਗਾ ਗਿੜਬੜੀ ਦੇਖ ਕਹਿੰਦਾ ਸਖੀਏ ਕਹਿਣ ਲੱਗੀ ਉਹ ਗਾਜੇ ਲੱਗਾ ਗੇੜਵੜੀ ਸਖੀਏ ਧੌਲ ਹਰੀ ਜਿਹੜੇ ਕਹਿੰਦੇ ਪਹਾੜਾਂ ਵੱਤ ਸੀ ਨਾ ਖੜੀ ਮੀਨਾਰ ਚਾਰ ਮੁਰਾਰਾਂ ਮੱਕੇ ਦੀਆਂ ਕਮਰੀਏ ਗੁਰੂ ਨਾਨਕ ਦੇ ਚਰਨ ਚ ਉਹ ਵੀ ਨਿਭੀਆਂ ਕਹਿੰਦੇ ਜਦੋਂ ਗੁਰੂ ਨਾਨਕ ਜੀ ਗਏ ਨਾ ਮੱਕੇ ਮੱਕਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲ ਨਿਭ ਗਿਆ ਸੀ ਔਰ ਮੱਕਾ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਫਿਰਿਆ ਵੀ ਸੀ ਭਾਈ ਗੁਰਦਾਸ ਜੀ ਆਪ ਲਿਖਦੇ ਨੇ ਫਿਰਿਆ ਮੱਕਾ ਕਲਾ ਦਿਖਾਰੀ ਔਰ ਜਿਹੜੇ ਸੀ ਧੌਲ ਹਰ ਭਾਵ ਮੰਦਰ ਸੀ ਜਗਨਨਾਥਪੁਰੀ ਜਦੋਂ ਗੁਰੂ ਨਾਨਕ ਸਾਹਿਬ ਜੀ ਉੱਥੇ ਗਏ ਪਾਂਡੇ ਆਰਤੀ ਉਤਾਰ ਰਹੇ ਸਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਉਹ ਜਗਨਨਾਥ ਦਾ ਮੰਦਰ ਚੁੱਕਿਆ ਸੋ ਐਡੇ ਐਡੇ ਮੰਦਰ ਪਹਾੜਾਂ ਵੱਤ ਔਰ ਐਡੇ ਐਡੇ ਮੰਦਰ ਜਿਹੜੇ ਸੀ ਔਰ ਪਹਾੜਾਂ ਵੱਤ ਜਿਹੜੀ ਮਸੀਤ ਸੀ ਉਹਦੇ ਮੁਨਾਰੇ ਗੁਰੂ ਦੇ ਚਰਨਾਂ ਵੱਲ ਚੁੱਕ ਗਏ ਤੂੰ ਕਿਹੜੇ ਬਾਗ ਦੀ ਮੂਲੀ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਐਡੀ ਸ਼ਕਤੀ ਦੇ